ਖੁਹਾਸ਼ਾਤ ਤਕਰੀਬਨ ਇਸਤਰੀ ਪੁੱਤਰ ਧਨ ਜਾਇਦਾਦ ਅਤੇ ਮਾਨ ਇੱਜ਼ਤ ਹੀ ਹੁੰਦੀ ਹੈ। ਇਸ ਵਿੱਚ ਸਭ ਹੀ ਆ ਜਾਇਆ ਕਰਦੀਆਂ ਹਨ। ਆਤਮ ਸਥਿਤੀ ਹੀ ਪਰਮ ਆਨੰਦ ਹੈ। ਇਹ ਸਾਰਾ ਸੰਸਾਰ ਮਾਇਆ ਰੂਪ ਹੈ। ਜਿਵੇਂ ਸੁਪਨ ਅਵਸਥਾ ਦੇ ਸਾਰੇ ਪਦਾਰਥ ਅਵਿਦਿਆ ਰਚਿਤ ਹੋਣ ਕਰਕੇ ਮਿਥਿਆ ਹੀ ਹੁੰਦੇ ਹਨ ਅਤੇ ਸਿਰਫ ਸੁਪਨ ਅਵਸਥਾ ਤੱਕ ਹੀ ਮਹਿਦੂਦ ਰਹਿੰਦੇ ਹਨ, ਜਾਗ੍ਰਿਤ ਅਵਸਥਾ ਵਿੱਚ ਨਹੀਂ ਪਾਸਦੇ ਅਤੇ ਸੁਪਨਾਵੀ ਦਾ ਆਪਣਾ ਸਰੂਪ ਹੀ ਹੁੰਦੇ ਹਨ। ਇਸੇ ਤਰ੍ਹਾਂ ਹੀ ਜਾਗ੍ਰਿਤ ਅਵਸਥਾ ਦੇ ਪਦਾਰਥ ਵੀ ਅਵਿਦਿਆ ਰਚਿਤ ਹੋਣ ਕਰਕੇ ਮਿਥਿਆ ਹੀ ਹਨ ਅਤੇ ਕਰਤਾ, ਕਿਰਿਆ, ਕਰਮ ਵਗੈਰਾ, ਤ੍ਰਿਪਕੁਟੀ ਜੋ ਕਿ ਪ੍ਰਤੀਤ ਹੋ ਰਹੀ ਹੈ, ਇਹ ਕੁਛ ਵੀ ਨਹੀਂ ਹੈ। ਸਿਰਫ ਅਨਹੋਤੇ ਹੀ ਪ੍ਰਤੀਤ ਹੋ ਰਹੇ ਹਨ। ਅਵਿਦਿਆ ਕਹਿੰਦੇ ਹੀ ਉਸਨੂੰ ਹਨ ਜੋ ਕਿ ਹੋਵੇ ਕੁਝ ਨਾ ਅਰ ਅਨਹੁੰਦਾ ਹੀ ਪ੍ਰਤੀਤ ਹੋਵੇ। ਸਿਰਫ ਆਤਮਾ ਕਾ ਵਿਵਰਤ ਔਰ ਅਵਿਦਿਆ ਕਾ ਪ੍ਰਣਾਮ ਹੀ ਤਮਾਮ ਸੰਸਾਰ ਹੈ। ਭਜਨੀਕ ਪੁਰਸ਼ਾਂ ਦੀਆਂ ਨਿਸ਼ਾਨੀਆਂ: ਚਿਹਰੇ ਦਾ ਰੰਗ ਲਾਲ, ਠੰਡੀ ਆਹੇ, ਨੇਤਰ ਪ੍ਰੇਮ ਦੇ ਹੰਝੂਆਂ ਨਾਲ ਤਰ, ਭੁੱਖ ਘੱਟ, ਬੋਲਚਾਲ ਘੱਟ, ਨੀਂਦ ਬਹੁਤ ਘੱਟ, ਇੰਤਜ਼ਾਰੀ, ਮਿਲਾਪ ਲਈ ਬੇਕਰਾਰ, ਹੱਥ ਸਿਰ ਪਰ ਰੱਖ ਕੇ ਬੈਠੇ ਰਹਿਣਾ ਵਗੈਰਾ ਵਗੈਰਾ। ਪਰਮੇਸ਼ਰ ਦੇ ਪ੍ਰੇਮੀ ਇਕਾਂਤ ਵਿੱਚ ਜ਼ਿਆਦਾ ਨਿਵਾਸ ਕਰਦੇ ਹਨ ਅਤੇ ਘੱਟ ਖਾਂਦੇ ਹਨ ਅਤੇ ਘੱਟ ਹੀ ਸੌਂਦੇ ਹਨ, ਘੱਟ ਬੋਲਦੇ ਹਨ, ਭਜਨ ਆਨੰਦੀ ਹੁੰਦੇ ਹਨ। ਇਹ ਚਾਰ ਗੱਲਾਂ ਸਹਾਈ ਸਾਬਤ ਹੁੰਦੀਆਂ ਹਨ। ਕੋਈ ਵੀ ਪੁਰਸ਼ ਵਿਸ਼ੇ ਅਸਾਉ ਰੂਪਾਂ ਬੰਧਨਾਂ ਤੋਂ ਛੁਟਕਾਰਾ ਪਾਏ ਬਿਨਾਂ ਬ੍ਰਹਮ ਗਿਆਨੀ ਦੁਆਰਾ ਮੁਕਤੀ ਅਰ ਆਤਮਾ ਆਨੰਦ ਪ੍ਰਾਪਤ ਨਹੀਂ ਕਰ ਸਕਦਾ। ਭਾਵੇਂ ਕਿ ਉਹ ਚਾਰ ਵੇਦ, ਛੇ ਸ਼ਾਸਤਰ, 18 ਪੁਰਾਣ ਅਤੇ 27 ਸਿਮ੍ਰਤੀਆਂ ਦਾ ਗਿਆਨਵਾਨ ਪੀ ਕਿਉਂ ਨਾ ਹੋਵੇ ਅਤੇ ਕਿਤਨਾ ਹੀ ਚਤੁਰ ਅਤੇ ਪੰਡਿਤ ਕਿਉਂ ਨਾ ਹੋਵੇ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਪੰਜ ਵਿਸ਼ੇ ਪੰਜੇ ਹੀ ਗਿਆਨ ਇੰਦਰੀਆਂ ਦੇ ਹਨ। ਇਹੀ ਇਨਸਾਨ ਦੀ ਜ਼ਿੰਦਗੀ ਵਿੱਚ ਖੁਆਰੀ ਦਾ ਕਾਰਨ ਬਣਦੇ ਹਨ ਅਤੇ ਅੱਗੇ ਵੀ ਜਨਮ ਮਰਨ ਦਾ ਸਬੱਬ ਇਹੀ ਬਣਦੇ ਹਨ। ਇਸ ਲਈ ਸਾਧਕ ਨੂੰ ਪਹਿਲਾਂ ਇਹਨਾਂ ਨੂੰ ਆਪਣੇ ਕਾਬੂ ਵਿੱਚ ਕਰਨਾ ਚਾਹੀਦਾ ਹੈ ਅਤੇ ਫਿਰ ਇਸ ਮਾਰਗ ਉੱਤੇ ਪੈਰ ਰੱਖਣਾ ਚਾਹੀਦਾ ਹੈ। ਇੱਕ ਮਨ, ਇੱਕ ਚਿੱਤ ਭਜਨ ਦੀ ਸ਼ਕਤੀ: ਜੋ ਹਰ ਨਾਮ ਧਿਆਏਂਦੇ ਸੇ ਵਿਰਲੇ ਥੋੜੇ, ਜੋ ਇੱਕ ਮਨ ਇੱਕ ਚਿੱਤ ਅਰਾਧ ਦੇ ਤਿੰਨ ਕੀ ਬਰਕਤ ਖਾਹੇ ਅਸੰਖ ਲੱਖ ਕਰੋੜੇ। ਇੱਕ ਚਿੱਤ ਜਿਹ ਇੱਕ ਛਿੰਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇੱਕ ਛਿੰਨ ਮਾਤਰ ਬਿਰਤੀ ਦੀ ਇਕਾਗਰਤਾ ਹਰੀ ਜਸ ਵਿੱਚ ਲੱਗਣ ਦਾ ਫਲ, ਕਰੋੜ ਅਸਮੇਧ ਜੱਗਾਂ ਦਾ ਫਲ ਹੈ, ਸ਼ਾਂਤੀ ਅਤੇ ਸੁੱਖ ਫਲ ਹੈ। ਪ੍ਰਤਿਹਾਰ ਇੰਦਰੀਆਂ ਨੂੰ ਬਾਹਰ ਤੋਂ ਰੋਕਣਾ ਹੁੰਦਾ ਹੈ। ਧਾਰਨਾ 12 ਸਕਿੰਟ ਬਿਰਤੀ ਦਾ ਇਕਾਗਰ ਹੋਣਾ। ਧਿਆਨ 12 ਧਾਰਨਾਵਾਂ ਦਾ ਇੱਕ ਧਿਆਨ ਹੁੰਦਾ ਹੈ ਜੋ ਕਿ 144 ਸਕਿੰਟ ਜਾਂ 2 ਮਿੰਟ 24 ਸੈਕਿੰਡ ਦਾ ਹੁੰਦਾ ਹੈ। ਸਮਾਧੀ 12 ਧਿਆਨਾਂ ਦੀ ਇੱਕ ਸਮਾਧੀ ਹੁੰਦੀ ਹੈ। ਤਕਰੀਬਨ ਅੱਧਾ ਘੰਟਾ ਬਿਰਤੀ ਦੀ ਇਕਾਗਰਤਾ ਦਾ ਨਾਂ ਹੈ। ਇਸ ਤਰ੍ਹਾਂ ਸਮਾਧੀਆਂ ਲਾਉਂਦੇ ਲਾਉਂਦੇ, ਰੋਜ਼ਾਨਾ ਅਭਿਆਸ ਕਰਦੇ ਕਰਦੇ ਬਣਾਉਂਦੇ ਜਾਵੋ। ਕਾਫ਼ੀ ਦੇਰ ਦੇ ਅਜਿਹੇ ਅਭਿਆਸ ਨਾਲ ਦੋ ਸ਼ਕਤੀਆਂ ਪੈਦਾ ਹੋ ਜਾਂਦੀਆਂ ਹਨ, ਇੱਕ ਰਿੱਧੀ ਸਿੱਧੀ ਨਿੱਧੀ ਅਤੇ ਦੂਸਰੀ ਬ੍ਰਹਮ ਗਿਆਨ ਅਵਸਥਾ ਪ੍ਰਭੂ ਪ੍ਰਾਪਤੀ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਗੈਰ ਲਾਜ਼ਮੀ ਔਰ ਲਾਜ਼ਮੀ ਦੋਨੋਂ ਸ਼ਕਤੀਆਂ ਮਨ ਦੀ ਇਕਾਗਰਤਾ ਕਰਦੇ ਕਰਦੇ ਆਉਂਦੀਆਂ ਹਨ। ਜਿਵੇਂ ਬੋਹੜ ਦੇ ਬੀਜ ਵਿੱਚ ਬੋਹੜ ਦਾ ਦਰਖਤ ਛਪਿਆ ਹੁੰਦਾ ਹੈ, ਇਸ ਤਰ੍ਹਾਂ ਹਰ ਪ੍ਰਾਣੀ ਅੰਦਰ ਸਭ ਖੁਦਾਈ ਈਸ਼ਵਰੀ ਸ਼ਕਤੀਆਂ ਛੁਪੀਆਂ ਹੁੰਦੀਆਂ ਹਨ। ਨਾਮ ਅਭਿਆਸ ਅਤੇ ਮਨ ਦੀ ਇਕਾਗਰਤਾ ਨਾਲ ਉਹ ਅੰਦਰੋਂ ਹੀ ਪ੍ਰਗਟ ਹੋ ਜਾਇਆ ਕਰਦੀਆਂ ਹਨ। ਗੈਰ ਲਾਜ਼ਮੀ ਯਾਨੀ ਰਿੱਧੀ ਸਿੱਧੀ ਨਿੱਧੀ ਵੱਲ ਬਿਲਕੁਲ ਧਿਆਨ ਨਹੀਂ ਦੇਣਾ ਚਾਹੀਦਾ। ਅਸਲੀ ਮਕਸਦ ਪ੍ਰਭੂ ਪ੍ਰਾਪਤੀ ਦੀ ਤਰਫ ਹੀ ਖਿਆਲ ਨੂੰ ਰੱਖਣਾ ਚਾਹੀਦਾ ਹੈ। ਜਦੋਂ ਚੰਗੀ ਤਰ੍ਹਾਂ ਆਤਮ ਗਿਆਨ ਹੋ ਜਾਂਦਾ ਹੈ ਤਾਂ ਸਵਾਏ ਆਤਮਾ ਦੇ ਕੁਛ ਬਾਕੀ ਨਹੀਂ ਰਹਿੰਦਾ। ਪਹਿਲਾਂ ਨਿਖੇਧ ਪੱਖ ਨੂੰ ਲੈ ਕੇ ਆਤਮਾ ਸੱਤ ਅਰ ਦ੍ਰਿਸ਼ ਅਸੱਤ ਹੋ ਜਾਂਦਾ ਹੈ। ਇਸ ਤਰ੍ਹਾਂ ਨਾਲ ਬਿਰਤੀ ਅੱਛੀ ਤਰ੍ਹਾਂ ਨਾਲ ਦ੍ਰਿਸ਼ ਜੋ ਉਪਰਾਮ ਹੋ ਜਾਇਆ ਕਰਦੀ ਹੈ ਅਤੇ ਆਤਮਾ ਵਿੱਚ ਅਸਥਿਤੀ ਪਾਉਂਦੀ ਹੈ। ਫਿਰ ਦੂਸਰਾ ਧਿਆਨ ਪੱਖ ਹੈ ਜਿਸ ਵਿੱਚ ਦ੍ਰਿਸ਼ਟਾ ਅਤੇ ਦ੍ਰਿਸ਼ ਦੋਨੋਂ ਆਤਮ ਸਰੂਪ ਹੀ ਹੋ ਪਾਸਦੇ ਹਨ। ਯਾਨੀ ਇੱਕ ਆਤਮਦੇਵ ਹੀ ਆਪਣੇ ਪੰਜ ਸੁਭਾਵਾਂ ਦੁਆਰਾ ਅਨੇਕ ਅਰ ਪ੍ਰਪੰਚ ਰੂਪ ਹੋ ਰਿਹਾ ਹੈ। ਪ੍ਰਿਥਵੀ ਆਤਮਾ ਦਾ ਕੋਇਸਿੱਠ ਸੁਭਾਵ ਹੈ, ਜਲ ਆਤਮਾ ਦਾ ਸਰਬਾਤਮ ਸੁਭਾਵ ਹੈ ਅਰ ਅਗਨੀ ਆਤਮਦੇਵ ਦਾ ਪਰਿਪੂਰਨ ਸੁਭਾਵ ਹੈ। ਦ੍ਰਿਸ਼ ਅਤੇ ਦ੍ਰਿਸ਼ਟਾ ਇੱਕ ਨਿਰਾਕਾਰ ਆਤਮਾ ਹੀ ਹੈ। ਜਿਸ ਵਕਤ ਅੰਤੇਕਰਨ ਦੀ ਸ਼ੁੱਧੀ ਅਰ ਇਕਾਗਰਤਾ ਦੁਆਰਾ ਕਰੀ ਜਾਂਦੀ ਹੈ, ਉਸ ਵੇਲੇ ਜਿਸ ਵਾਹਿਗੁਰੂ ਨੂੰ ਪਹਿਲਾਂ ਭਿੰਨ ਕਹਿੰਦਾ ਸੀ ਉਹ ਆਪਣਾ ਰੂਪ ਹੀ ਨਿਕਲਦਾ ਹੈ, ਬਲਕਿ ਤਮਾਮ ਦ੍ਰਿਸ਼ ਵੀ ਆਪਣਾ ਹੀ ਭਾਸਦਾ ਹੈ। ਦ੍ਰਿਸ਼ਟਾ ਅਰ ਦ੍ਰਿਸ਼ ਇੱਕ ਸਰੂਪ ਹੀ ਉਹ ਭਾਸਦੇ ਹਨ। ਦਵੈਤ ਬਿਲਕੁਲ ਖਤਮ ਹੋ ਜਾਂਦਾ ਹੈ। ਦੇਖੋ ਅਚਰਜ ਭਾਇਆ ਜੇ ਠਾਕੁਰ ਕੋ ਸੁੰਤ ਅਗਾਧ ਬੋਧ ਸੋਰ ਦੇ ਗੁਰ ਦਿਆ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਜਿਸ ਵੇਲੇ ਗੁਰੂ ਨੇ ਬੁੱਧੀ ਰੂਪੀ ਅੱਖਾਂ ਵਿੱਚ ਗਿਆਨ ਦਾ ਸੁਰਮਾ ਪਾ ਦਿੱਤਾ, ਉਸ ਵੇਲੇ ਵਿਦਿਆ ਰੂਪੀ ਮੋਤੀਆ ਦੂਰ ਹੋ ਕਰ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ। ਚਾਰੇ ਪਾਸੇ ਇੱਕ ਹੀ ਆਤਮਾ ਸਰੂਪ ਨਜ਼ਰ ਆਉਣ ਲੱਗਾ, ਕਿਉਂਕਿ ਇਹ ਦ੍ਰਿਸ਼ ਅਗਿਆਨ ਨਾਲ ਜਗਤ ਦਿਖਾਈ ਦਿੰਦਾ ਹੈ ਅਤੇ ਗਿਆਨ ਦੀ ਰੋਸ਼ਨੀ ਨਾਲ ਸਤ ਚਿੱਤ ਆਨੰਦ ਆਪਣਾ ਆਪ ਹੀ ਹੈ, ਹੋਰ ਕੁਛ ਨਹੀਂ ਹੈ। ਮੈਂ ਹੀ ਸੱਤ ਹੂੰ ਅਰ ਆਨੰਦ ਹੂੰ ਅਰ ਪਰਿਪੂਰਨ ਹੂੰ। ਗੁਰਮੁਖ ਕੋਟ ਉਧਾਰ ਦਾ ਪਾਈ ਦੇ ਨਾਮੇ ਇੱਕ ਕਣੀ। ਇਨਸਾਨੀ ਅੰਤਕਰਨ ਵਿੱਚ ਤਿੰਨ ਦੋਸ਼ ਹਨ ਜੋ ਕਿ ਅੰਦਰ ਹੀ ਰਹਿੰਦੇ ਹੋਏ ਪਰਮੇਸ਼ਰ ਨੂੰ ਨਜ਼ਰ ਨਹੀਂ ਆਉਣ ਦਿੰਦੇ। ਉਹ ਹਨ ਮਲ, ਵਿਕਸ਼ੇਪ, ਆਵਰਣ। ਮਲ ਪਿਛਲੇ ਜਨਮ ਅਤੇ ਇਸ ਜਨਮ ਦੇ ਪਾਪ ਜਿੰਨਾ ਕਰਕੇ ਮਨ ਰੂਪੀ ਸ਼ੀਸ਼ਾ ਧੁੰਦਲਾ ਹੋ ਚੁੱਕਿਆ ਹੈ। ਵਿਕਸ਼ੇਪ ਮਨ ਦੌੜਦਾ ਰਹਿੰਦਾ ਹੈ, ਭਜਨ ਪਾਠ ਵੇਲੇ ਵੀ ਇਕਾਗਰ ਨਹੀਂ ਰਹਿੰਦਾ। ਆਵਰਣ ਪੜਦਾ ਕਿ ਮੈਂ ਹੋਰ ਹਾਂ ਅਤੇ ਪ੍ਰਮਾਤਮਾ ਹੋਰ ਹੈ। ਇਹਨਾਂ ਤਿੰਨਾਂ ਦੋਸ਼ਾਂ ਤੋਂ ਛੁਟਕਾਰੇ ਦਾ ਉਪਾਅ ਗੁਰੂ ਜੀ ਨੇ ਕਰਮ, ਉਪਾਸ਼ਨਾ, ਗਿਆਨ ਹੀ ਦੱਸਿਆ ਹੈ ਜੋ ਕਿ ਗੁਰਮੁਖ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਨਿਸ਼ਕਾਮ ਸੇਵਾ ਅਤੇ ਦਾਨ ਇਸ਼ਨਾਨ ਨਾਲ ਮਲ ਦਵੈਸ਼ ਦੀ ਨਿਵਿਰਤੀ ਹੁੰਦੀ ਹੈ। ਉਪਾਸ਼ਨਾ ਯਾਨੀ ਗੁਰਬਾਣੀ ਦਾ ਪਾਠ ਅਤੇ ਨਾਮ ਸਿਮਰਨ ਅਤੇ ਗੁਰੂ ਸਰੂਪ ਦਾ ਧਿਆਨ ਵਿਕਸ਼ੇਪ ਦੋਸ਼ ਨੂੰ ਦੂਰ ਕਰਦਾ ਹੈ। ਬ੍ਰਹਮ ਵਿਚਾਰ ਸੇ ਆਵਰਣ ਦੋਸ਼ ਕੀ ਨਿਵਿਰਤੀ ਹੁੰਦੀ ਹੈ। ਜਿਸ ਵਕਤ ਗੁਰੂ ਕਿਰਪਾ ਨਾਲ ਇਹ ਤਿੰਨ ਦੋਸ਼ ਦੂਰ ਹੋ ਜਾਂਦੇ ਹਨ, ਉਸ ਵੇਲੇ ਆਤਮ ਵਸਤੂ ਹਸਤਾਮਲ ਦੀ ਤਰ੍ਹਾਂ ਨਜ਼ਰ ਆਇਆ ਕਰਦੀ ਹੈ। ਸੋ ਮਲ ਔਰ ਵਿਕਸ਼ੇਪ ਤੋਂ ਪਿੱਛੋਂ ਹੀ ਬ੍ਰਹਮ ਵਿਚਾਰ ਦਾ ਦਰਜਾ ਆਇਆ ਕਰਦਾ ਹੈ, ਪਹਿਲਾਂ ਨਹੀਂ। ਇਸ ਵਾਸਤੇ ਤਿੰਨ ਸ਼ਬਦ ਅਰ ਪੰਚ ਕੋਸ਼ ਅਰ ਤਿੰਨ ਗੁਣ ਅਰ ਤਿੰਨ ਅਵਸਥਾ ਅਰ ਤਿੰਨ ਤਾਪ ਸੇ ਪਰੇ ਆਤਮਦੇਵ ਉਨ ਸਭ ਕਾ ਪ੍ਰਕਾਸ਼ਕ ਔਰ ਸਭ ਕਾ ਸਾਕਸ਼ੀ ਔਰ ਸਭ ਸੇ ਨਿਆਰਾ ਆਪਣੇ ਆਪ ਮੈਂ ਹਮੇਸ਼ਾ ਹੀ ਸਥਿਤ ਹੈ। ਪੂਰੇ ਸਤਿਗੁਰੂ ਦੀ ਪੂਰੀ ਜੁਗਤ ਦੁਆਰਾ ਪੂਰਾ ਅਭਿਆਸ ਹੋ ਜਾਵੇ ਤਾਂ ਮਨ ਦੀ ਸਫਾਈ ਅਤੇ ਇਕਾਗਰਤਾ ਦੁਆਰਾ ਅਗਿਆਨ ਦੀ ਨਿਵਿਰਤੀ ਹੁੰਦੇ ਹੀ ਬ੍ਰਹਮ ਗਿਆਨ ਦੁਆਰਾ ਜੀਵਨ ਮੁਕਤੀ ਅਤੇ ਵਿਦੇਹ ਮੋਕਸ਼ ਦੀ ਪ੍ਰਾਪਤੀ ਸ਼ਿਸ਼ ਨੂੰ ਬਹੁਤ ਹੀ ਜਲਦੀ ਹੋ ਜਾਇਆ ਕਰਦੀ ਹੈ ਅਤੇ ਮਨੁੱਖਾ ਤਨ ਧਾਰਨ ਕੀਤਾ ਸਫਲ ਹੋ ਜਾਇਆ ਕਰਦਾ ਹੈ। ਸਿਮਰਨ ਦੇ ਨਾਲ ਗੁਰੂ ਸਰੂਪ ਦਾ ਧਿਆਨ ਵੀ ਕੀਤਾ ਜਾਂਦਾ ਹੈ ਜੋ ਕਿ ਸੁਰਤ ਨੂੰ ਪੂਰੀ ਪੂਰੀ ਇਕਾਗਰ ਕਰਨ ਵਿੱਚ ਸਹਾਇਤਾ ਕਰਦਾ ਹੈ। ਜਿਸ ਵੇਲੇ ਖਿਆਲ ਬਹੁਤ ਹੀ ਸੂਕਸ਼ਮ ਹੋ ਜਾਇਆ ਕਰਦਾ ਹੈ ਉਸ ਵੇਲੇ ਗੁਰੂ ਮੂਰਤ ਦੇ ਧਿਆਨ ਦੀ ਜ਼ਰੂਰਤ ਨਹੀਂ ਰਹਿ ਜਾਇਆ ਕਰਦੀ। ਬਗੈਰ ਧਿਆਨ ਦੇ ਹੀ ਸ਼ਬਦ ਦੀ ਧੁਨ ਵਿੱਚ ਆਨੰਦ ਅਰ ਪੂਰੀ ਪੂਰੀ ਇਕਾਗਰਤਾ ਦਾ ਲਾਭ ਪ੍ਰਾਪਤ ਹੋ ਜਾਇਆ ਕਰਦਾ ਹੈ। ਨਾਨਕ ਸਤਿਗੁਰ ਪੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਖਾਵੰਦਿਆਂ ਪਹਿਨੰਦਿਆਂ ਵਿੱਚੇ ਹੋਵੇ ਮੁਕਤ। ਮਨ ਦੀ ਇਕਾਗਰਤਾ ਲਈ ਇਹ ਮਾਰਗ ਸੀਨਾ ਬਸੀਨਾ ਚੱਲਿਆ ਆ ਰਿਹਾ ਹੈ। ਆਮ ਲੋਕਾਂ ਵਿੱਚ ਇਸ ਦਾ ਖੁੱਲ੍ਹਾ ਪ੍ਰਚਾਰ ਨਹੀਂ ਕੀਤਾ ਜਾਂਦਾ, ਬਲਕਿ ਅਧਿਕਾਰੀ ਨੂੰ ਅਧਿਕਾਰ ਦੇ ਮੁਤਾਬਕ ਮਹਾਂਪੁਰਸ਼ ਇਹ ਉਪਦੇਸ਼ ਕਰਦੇ ਚੱਲੇ ਆਏ ਹਨ, ਜਿਸ ਨਾਲ ਕਿ ਬਿਰਤੀ ਦਾ ਅੰਤਰਮੁਖਤਾ ਦੁਆਰਾ ਸ਼ਕਤੀ ਅਤੇ ਗਿਆਨ, ਰਿੱਧੀ ਸਿੱਧੀ ਔਰ ਵਾਹਿਗੁਰੂ ਮਿਲਾਪ ਆਸਾਨੀ ਨਾਲ ਹੁੰਦਾ ਰਹਿੰਦਾ ਹੈ ਅਤੇ ਉਹ ਮਹਾਂਪੁਰਸ਼ ਦੁਨੀਆਂ ਵਿੱਚ ਬੇਅੰਤ ਜੀਵਾਂ ਦਾ ਆਧਾਰ ਕਰਦੇ ਰਹੇ ਹਨ। ਸਿਮਰਨ ਗੁਰਮੰਤਰ ਦਾ ਕੀਤਾ ਜਾਂਦਾ ਹੈ। ਬੈਖਰੀ ਬਾਣੀ, ਮੱਧਮਾ ਬਾਣੀ, ਪਸੰਤੀ ਬਾਣੀ, ਪਰਾ ਬਾਣੀ, ਚਾਰ ਕਿਸਮ ਦੀ ਬਾਣੀ ਹੁੰਦੀ ਹੈ। ਬੈਖਰੀ ਜੀਵ, ਹੋਂਠ ਅਰ ਖਿਆਲ ਸੇ ਹੁਆ ਕਰਤੀ ਹੈ। ਮੱਧਮਾ ਬਾਣੀ ਕੰਠ ਮੇਂ, ਬਗੈਰ ਜ਼ਬਾਨ ਹੋਠ ਹਿਲਾਏ ਕੇ ਸਿਰਫ ਖਿਆਲ ਨਾਲ ਹੀ। ਪਸੰਤੀ ਬਾਣੀ ਹਿਰਦੇ ਅਸਥਾਨ ਮੇਂ, ਜਹਾਂ ਕਿ ਦਿਲ ਹੈ। ਔਰ ਪਰਾ ਬਾਣੀ ਨਾਭ ਅਸਥਾਨ ਮੇਂ, ਬਗੈਰ ਜ਼ਬਾਨ ਕੇ ਸਿਰਫ ਖਿਆਲ ਸੇ ਹੀ ਹੋਤਾ ਹੈ। ਇਸ ਸੇ ਸਵਾਸ ਸਵਾਸ ਭਜਨ ਹੋਤਾ ਹੈ, ਜੋ ਕਿ ਪਰਾ ਬਾਣੀ ਔਰ ਮੱਧਮਾ ਬਾਣੀ ਸੇ ਹੋਤਾ ਹੈ। ਬਾਣੀ ਸੇ ਉੱਪਰ ਹੈ ਅਨਹਦ ਸ਼ਬਦ। ਦੋਨੋ ਆਂਖੋਂ ਕੇ ਦਰਮਿਆਨ ਨੱਕ ਕੀ ਜੜ ਵਿੱਚ ਬਿਰਤੀ ਕੋ ਰੋਕ ਕਰ ਸਿਮਰਨ ਹੋਤਾ ਹੈ। ਫਿਰ ਉਸੇ ਉੱਪਰ ਆਗਿਆ ਚੱਕਰ ਹੈ। ਇਸ ਵਿੱਚ ਹਜ਼ਾਰ ਦਲ ਕਾ ਕਮਲ ਹੈ। ਉਸਦੇ ਉੱਪਰ ਤ੍ਰਿਕੁਟੀ ਅਸਥਾਨ ਹੈ ਅਤੇ ਉਸਦੇ ਉੱਪਰ ਦਸਵਾਂ ਦੁਆਰ ਹੈ, ਜਿਸ ਵਿੱਚ ਬਹੁਤ ਰੋਸ਼ਨੀ ਔਰ ਅਨਹਦ ਧੁਨੀ ਹੋ ਰਹੀ ਹੈ। ਔਰ ਇਸੇ ਵੀ ਉੱਪਰ ਜਾ ਕਰ ਯੋਗੀ ਕੀ ਸੁਰਤ ਸੱਚਖੰਡ ਮੇਂ ਪਹੁੰਚ ਕਰ ਪਰਮ ਧਾਮ ਮੇਂ ਜਾ ਨਿਵਾਸ ਕਰਦੀ ਹੈ। ਜਾਪ ਮਰੇ ਅਜਪਾ ਮਰੇ, ਅਨਹਦ ਵੀ ਮਰ ਜਾਏ, ਸੁਰਤ ਸੁਮਾਨੀ ਸ਼ਬਦ ਮੇਂ ਤਾਂ ਕੋ ਕਾਲ ਨਾ ਖਾਏ। ਕਲਯੁਗ, ਕਲਯੁਗ ਦਾ ਜ਼ਮਾਨਾ ਹੈ ਜਿਸ ਵਿੱਚ ਕਿ ਕਲ ਕਲੇਸ਼ ਹੀ ਵਿਸ਼ੇਸ਼ ਹਨ। ਅਧਰਮ ਅਤੇ ਝੂਠ ਦੀ ਸ਼ਾਦੀ ਹੋਈ, ਜਿਸ ਤੋਂ ਕਿ ਪਖੰਡ ਨਾਮ ਦੇ ਪੁੱਤਰ ਨੇ ਜਨਮ ਲਿਆ ਅਤੇ ਪਖੰਡ ਤੋਂ ਲੋਭ ਦੀ ਪਤਾਇਸ਼ ਹੋਈ, ਔਰ ਲੋਭ ਸੇ ਕ੍ਰੋਧ ਕੀ ਪਦਾਇਸ਼ ਹੋਈ, ਔਰ ਕ੍ਰੋਧ ਸੇ ਹੀ ਕਲਯੁਗ ਦੀ ਪਦਾਇਸ਼ ਹੋਈ, ਜਿਸ ਦਾ ਸੁਭਾਅ ਹੀ ਲੜਾਈ ਝਗੜਾ ਹੈ। ਰਾਜਾ ਪਰਜਾ ਦੀ ਲੜਾਈ, ਪਿਤਾ ਪੁੱਤਰ ਦੀ ਲੜਾਈ, ਭਾਈ ਭਾਈ ਦੀ ਲੜਾਈ, ਮਾਂ ਬੇਟੀ ਦੀ ਲੜਾਈ, ਸੱਸ ਨੂੰਹ ਦਾ ਝਗੜਾ, ਸਹੁਰੇ ਜਵਾਈ ਦਾ ਕਲੇਸ਼, ਗੱਲ ਕੀ ਜਗ੍ਹਾ ਜਗ੍ਹਾ ਕਲ ਔਰ ਕਲੇਸ਼ ਨਾਲ ਲੋਕਾਂ ਦੇ ਮਨ ਬਿਲਕੁਲ ਅਸ਼ਾਂਤ ਰਹਿਣ ਲੱਗੇ ਅਤੇ ਆਪਣੇ ਆਪ ਨੂੰ ਦੋਜ਼ਖ ਦੀ ਅੱਗ ਵਿੱਚ ਜਲਦੇ ਦੇਖਣ ਲੱਗੇ। ਉਹਨਾਂ ਲੋਕਾਂ ਦੀ ਬੁਰੀ ਹਾਲਤ ਅਤੇ ਦੁਖਦਾਈ ਹਾਲਤ ਦੇਖ ਕੇ ਅਕਾਲ ਪੁਰਖ ਪਾਰਬ੍ਰਹਮ ਦੇ ਮਨ ਵਿੱਚ ਤਰਸ ਆਇਆ, ਰਹਿਮ ਆਇਆ ਅਤੇ ਆਪਣੇ ਆਪ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਪ੍ਰਗਟ ਕੀਤਾ, ਜਿਨ੍ਹਾਂ ਨੇ ਕਿ ਗੁਰਸਿੱਖੀ ਭਗਤੀ ਮਾਰਗ ਚਲਾਇਆ, ਜਿਸ ਨੂੰ ਕਿ ਜ਼ਮਾਨੇ ਦੇ ਮੁਤਾਬਕ ਬਹੁਤ ਆਸਾਨ ਰੱਖਿਆ। ਪਿਛਲੇ ਸਮੇਂ ਦੇ ਪ੍ਰਾਚੀਨ ਕਠਿਨ ਸਾਧਨ ਦੂਰ ਕਰਕੇ ਸੇਵਾ ਭਗਤੀ ਔਰ ਗਿਆਨ ਦਾ ਮਾਰਗ ਚਲਾਇਆ ਅਤੇ 10 ਜਾਮੇ ਬਾਰੰਬਾਰ ਧਾਰ ਕੇ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦਾ ਵਿਚਾਰ, ਨਾਮ ਦਾ ਸਿਮਰਨ ਔਰ ਬਹੁਤ ਸਾਰੀ ਸਿਮਰਨ ਕੀ ਜੁਗਤੇਂ ਔਰ ਗੁਰਸਰੂਪ ਕਾ ਧਿਆਨ, ਜਿਸ ਨਾਲ ਮਨ ਦੀ ਸ਼ੁੱਧੀ ਔਰ ਇਕਾਗਰਤਾ ਨਾਲ ਰਿੱਧੀ ਸਿੱਧੀ ਸ਼ਕਤੀਆਂ और ब्रह्म ज्ञान पैदा होकर मोक्ष को प्राप्त हो प्रचलित किया। अते दसवें जामे विच गुरु गोविंद सिंह साहिब रूप धार के तीसरा पंथ चलाया, जिस पिछों पंज प्यारे प्रगट करके खालसा पंथ विच उन्हां दी शाखा फैलाईयां अते 84 जामे कलयुग विच धार के दुनिया नूं शांत कीता, जिन्हां विच 10 रूपतां प्रतख गुरु नानक साहिब दी गद्दी दे उत्तर अधिकारियां दे होए हन अते 74 जामे विच बड़े बड़े महापुरश जो कि बड़ी करनी दे मालक होए, बहुत ही लोकां दा आधार कीता, करोड़ां ही लोकां नूं दोजख दी अग विचों कढ के परम पदवी ते पहुंचाया। पहले समयां विच लोक प्राणायाम योग अभ्यास दे बल नाल अपने अपने प्राण रोक कर मन को एकागर करके दसम द्वार में स्थित होया करदे सन। इस जमाने विच लोकां दी जिस्मानी अते दिमागी हालत अच्छी ना होण करके गुरु नानक देव जी ने सिर्फ सिमरन मार्ग नाल ही ख्याल दी एकाग्रता द्वारा ब्रह्म ज्ञान दी प्राप्ति करवाई। गुरु गोविंद सिंह जी महाराज ने जिस वक्त समूह संगतां विच्चों सिखां दे सिर मंगे तां उन्हां लखां विच्चों सिर्फ 5 ने खुशी नाल अपने सीस पेट कीते जो कि गुरमुख सिख होए। उन्हां नूं ही गुरु गोविंद सिंह जी ने अमृत पान करवा के अपना ही स्वरूप बनाया, यानी ब्रह्म ज्ञान दी बख्शिश कीती अते उन्हां तों आप अमृत पान कीता अते कहा, वाहो वाहो गोबिंद सिंह आपे गुरचेला। सिख खालसा पंथ विच उन्हां पंजां तों ही संप्रदाई चली, बड़े बड़े करनी दे मालक अते तेजवसी महापुरश होए हन। श्री बाबा दया सिंह जी महाराज दी संप्रदाय तों इह महापुरश होए श्री बाबा दया सिंह जी, श्री बाबा शोभा सिंह जी सोढी, श्री बाबा साहिब सिंह जी बेदी, श्री बाबा भाग सिंह जी, श्री बाबा वीर सिंह जी, श्री बाबा महाराज सिंह जी, श्री बाबा राम सिंह जी, श्री बाबा करम सिंह जी, श्री बाबा आया सिंह जी, श्री बाबा अतर सिंह जी, इन्हां पुरशां ने बेअंत लोकां दा उद्धार कीता, एक एक दे पिछे लखां लखां दा भला होया अते हुण तक हो रहा है। कलयुग अंदर बोहे थे इक पिछे लख तरंदे। श्री गुरु नानक देव जी महाराज ने भाई अजिते रंधावे नूं 84 जामे धारण लई कहा सी। इस कलयुग दे आधार वास्ते 74 जामा भगत जन अरदास है सतगुर राय। तीन किस्म दे सिख जां मुरीद होया करदे हन, मुरीद मुरीदे सादिक सच्चा, मुरीद खदाई सिख, सिदकी सिख, मरजीवड़े सिख। सिख सनमुख सिख, गुरमुख सिख। पहले तां ओ शिष्य जां सिख होया करदे हन जो गुरु दी सिक्खी धारण करके गुरु पर भरोसा रखदे हन, कदे तां शरण विच आ के सेवा करन लगदे हन और कदे चले जांदे हन। कदी शरदा ज़्यादा हो गई अते कदी घट हो गई। दूसरे दर्जे दे ओ हन जिन्हां नूं पूरा सिदक प्राप्त है अते बिल्कुल डोलदे नहीं। तीसरे ओ हन जिन्हां दे तन मन अर धन सब कुछ गुरु पर कुर्बान कर दिता हुंदा है अते सिर देना तां ममूली गल है। ये पुस्तक इत्थे समाप्त हुंदी है। पुस्तक दी रिकॉर्डिंग करदिआं जे कोई भुल्लां होईआं होण ਉਹ ਸਤਿਗੁਰੂ ਸਾਹਿਬ ਅਤੇ ਸੰਗਤ ਭੁੱਲਣਹਾਰ ਸਮਝ ਕੇ ਮਾਫ਼ ਕਰ ਦੇਣਾ, ਅੱਗੇ ਵਾਸਤੇ ਸਮੱਤ ਬਖਸ਼ਣੀ, ਹੋਰ ਸੇਵਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।